ਉਹਨੂੰ ਸੁਖਮਨੀ ਸਾਹਿਬ ਦੀ ਖੁਸ਼ਬੂ ਆਈ ਏ। ਚਾਂਦ ਫੇਰੇ ਪਰਿਕਰਮਾ ਕਰ ਰਹੇ ਔਰ ਫਿਰ ਪੈਰਾਂ ਵਾਲੇ ਪਾਸੇ ਖਲੋ ਕੇ ਸਿਰ ਝੁਕਾ ਕੇ ਵਾਪਸ ਮੁੜ ਰਿਹਾ। ਮਹਾਂਪੁਰਸ਼ ਦੀ ਜ਼ਬਾਨ ਤੇ ਹਿਰਦੇ ਤੇ ਇਹ ਸ਼ਬਦ ਸਨ, ਮਿੱਥਿਆ ਤਨ ਨਹੀਂ ਪਰ ਉਪਕਾਰਾ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਮਨ ਵਿਚ ਭਾਵ ਸੀ ਕਿ ਇਸ ਜ਼ਿੰਦਗੀ ਨੂੰ ਮਾਲਕ ਤੋਂ ਦੂਰ ਰਹਿ ਕੇ ਕੀ ਕਰਨਾ, ਬਿਹਤਰ ਹੈ ਇਹ ਜ਼ਿੰਦਗੀ ਸਮਾਪਤ ਹੋ ਜਾਵੇ। ਜੰਗਲੀ ਕੋਈ ਪਸ਼ੂ ਆ ਕੇ ਇਸ ਨੂੰ ਖਾ ਕੇ ਲੇਖੇ ਲਗਾ ਦੇਣ। ਪਰ ਸ਼ੇਰ ਆਇਆ ਵੀ ਮਹਾਂਪੁਰਸ਼ ਦੇ ਹਿਰਦੇ ਵਿੱਚ ਬਾਣੀ ਦਾ ਨਿਵਾਸ ਦੇ ਕੇ ਡਰਿਆ ਨਹੀਂ, ਡਰਾਇਆ ਨਹੀਂ, ਬਲਕਿ ਉਲਟਾ ਆਪਣਾ ਸਿਰ ਝੁਕਾ ਕੇ ਵਾਪਸ ਚਲਾ ਗਿਆ। ਮਹਾਂਪੁਰਸ਼ ਨੇ ਤੱਤ ਕੱਢਿਆ ਕਿ ਪੰਗਤੀ ਪੜ੍ਹ ਰਹੇ ਸਾਂ, ਮਿੱਥਿਆ ਤਨ ਨਹੀਂ ਪਰ ਉਪਕਾਰਾ। ਸਰੀਰ ਮਿੱਥਿਆ ਨਾਸ਼ਵੰਤ, ਜਦੋਂ ਤੱਕ ਇਹਦੇ ਨਾਲ ਕੋਈ ਪਰ ਉਪਕਾਰ ਨਹੀਂ ਕੀਤਾ ਜਾਂਦਾ। ਗੁਰੂ ਕਾ ਹੁਕਮ ਹੈ, ਪਰ ਉਪਕਾਰ ਕਰੀ, ਫਿਰ ਲੱਕ ਬੱਧਾ, ਬੜੀ ਸੇਵਾ ਕੀਤੀ। ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲਿਆਂ ਨੇ ਪਿਆਰ ਲੱਖੋ ਸ੍ਰੀ ਤੋਂ ਭਗਤ ਕਬੀਰ ਜੀ ਨੂੰ ਹਾਥੀ ਸਿਰ ਝੁਕਾ ਕੇ ਪਿਛਾਂ ਦੌੜਦਾ। ਮਹਾਵਤ ਫਿਰ ਉਸਦੇ ਮੱਥੇ ਵਿਚ ਕੁੰਡੇ ਮਾਰ ਕੇ ਸਿੱਧਾ ਕਰਦਾ ਤੇ ਕਾਜੀ ਉਹਨੂੰ ਡਾਂਟਦਾ, ਰੇ ਮਹਾਵਤ ਤੁਜ ਡਾਰੋ ਕਾਟ, ਇਸਹਿ ਤੁਰਾਵ ਹੋ ਕੱਲ ਹੋ ਸਾਟ, ਪਰ ਹਸਤਨਾ ਤੋਰੇ ਧਰੇ ਧਿਆਨ, ਵਾਹ ਕਰਦਾ ਬਸੇ ਭਗਵਾਨ। ਗੋਂਡ ਕਬੀਰ ਜੀ, ਇਹਦੇ ਹਿਰਦੇ ਵਿਚ ਪ੍ਰਭੂ ਵਸਦਾ। ਹਾਥੀ ਨੇ ਸਿਰ ਚੁਕਾਇਆ, ਸੰਤ ਬਾਬਾ ਅਤਰ ਸਿੰਘ ਜੀ ਨੂੰ ਸ਼ੇਰ ਸਿਰ ਚੁਕਾ ਕੇ ਵਾਪਸ ਚਲਾ ਗਿਆ ਹੈ। ਪਰ ਇਹ ਉਹਨਾਂ ਲੋਕਾਂ ਦੀ ਜ਼ਿੰਦਗੀ ਏ ਜਿਹੜੇ ਨਿਰਭਉ ਨੂੰ ਧਿਆਉਂਦੇ ਨੇ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿੰਨ ਕਾ ਭਉ ਸਭ ਗਵਾਸੀ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਰਹਿ ਰਾਸ ਨਿਰਭਉ, ਅਕਾਲ ਪੁਰਖ ਵਾਹਿਗੁਰੂ ਨਿਰਭਉ ਹੈ, ਨਿਰਵੈਰ ਹੈ। ਸ਼ਹਿਨਸ਼ਾਹ ਔਰੰਗਜ਼ੇਬ ਨੂੰ ਦਸ਼ਮੇਸ਼ ਪਿਤਾ ਜੀ ਉਸ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਸੰਬੰਧ ਵਿਚ ਫਰਮਾਉਂਦਿਆਂ ਹੋਇਆਂ ਇਉਂ ਵਰਣਨ ਕਰ ਰਹੇ ਨੇ ਜੀ।
ਵਾਹਿਗੁਰੂ ਸਾਹਿਬ ਜੀ ਕਿ ਊ ਬੇ ਮੁਹਾਬਤ ਸਾਹਾਨ ਸਾਹਾਨ,
ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਮੁਹਾਬ ਖੌਫ ਭੈ, ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਭੈ ਤੋਂ ਰਹਿਤ ਹੈ, ਤੇ ਸ਼ਾਹਾਨ ਸ਼ਾਹ ਪਾਤਸ਼ਾਹ ਦਾ ਪਾਤਸ਼ਾਹ ਹੈ, ਸੁਲਤਾਨਾਂ ਦਾ ਸੁਲਤਾਨ ਹੈ, ਹੁਕਮਰਾਨਾਂ ਦਾ ਹੁਕਮਰਾਨ ਹੈ। ਜਿਹੜੇ ਲੋਕ ਦੁਨੀਆਂ ਤੇ ਹਕੂਮਤ ਕਰਦੇ ਨੇ ਉਹਦੀ ਹਕੂਮਤ ਉਹਨਾਂ ਉੱਪਰ ਹੈ, ਸਾਧਾਰਨ ਲੋਕਾਂ ਦੀ ਤਾਂ ਗੱਲ ਹੀ ਨਹੀਂ, ਉਹਦੀ ਹਕੂਮਤ ਤੇ ਦੁਨੀਆਂ ਦੇ ਹੁਕਮਰਾਨਾਂ ਉੱਪਰ ਹੈ। ਇਸ ਲਈ ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ, ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਮਹਾਬ ਖੌਫ ਪੈ ਬੇਰਹਿਤ ਪੈ ਤੋਂ ਰਹਿਤ ਹੈ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਦਾ ਡਰ ਨਹੀਂ। ਤੂੰ ਪਿਆ ਡਰਾਈ ਜਾ ਤੇ ਡਰੀ ਵੀ ਜਾ, ਡਰਾਉਣ ਵਾਲੇ ਡਰਦੇ ਵੀ ਨੇ, ਡਰਾਉਣ ਵਾਲੇ ਡਰਦੇ ਨੇ ਔਰ ਬਹੁਤਾ ਡਰਦੇ ਨੇ। ਜਿਹੜੇ ਲੋਕਾਂ ਨੂੰ ਡਰਾ ਰਹੇ ਨੇ ਉਹ ਲੰਬੇ ਚੌ ਚੌੜੇ ਪੈਰਿਆਂ ਵਿਚ ਹੀ ਰਹਿੰਦੇ ਨੇ, ਜਨ ਸਾਧਾਰਨ ਵਾਂਗ ਉਹ ਲੋਕਾਂ ਵਿਚ ਵਿਚਰ ਨਹੀਂ ਸਕਦੇ, ਲੋਕਾਂ ਵਿਚ ਤੁਰ ਫਿਰ ਨਹੀਂ ਸਕਦੇ। ਪਰ ਪਾਰ ਬ੍ਰਹਮ ਪਰਮੇਸ਼ਵਰ ਭੈ ਤੋਂ ਰਹਿਤ ਹੈ, ਫਿਰ ਸ਼ਾਹਾਨ ਸ਼ਾਹ ਪਾਤਸ਼ਾਹ ਦਾ ਪਾਤਸ਼ਾਹ, ਸੁਲਤਾਨਾਂ ਦਾ ਸੁਲਤਾਨ ਹੈ। ਤਾਈਓ ਤੋਂ ਕਹਿ ਰਹੇ ਨੇ ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ। ਜਪ ਸਾਹਿਬ ਜੀ।
ਜ਼ਮੀਨੋ ਜਮਾ ਸੱਚੇ ਪਾਤਸ਼ਾਹ,
ਜ਼ਮੀਨੋ ਜਮਾ ਸੱਚੇ ਪਾਤਸ਼ਾਹ, ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਜ਼ਮੀਨ ਧਰਤੀ ਦਾ ਮਾਲਕ ਵੀ ਹੈ, ਉਹ ਧਰਤੀ ਦਾ ਮਾਲਕ ਹੈ। ਇਹ ਧਰਤੀ ਉਹ ਦੀ ਏ, ਮਨੁੱਖ ਦੀ ਧਰਤੀ ਤਾਂ ਨਹੀਂ। ਜੇ ਮਨੁੱਖ ਦੀ ਧਰਤੀ ਹੋਵੇ ਤੇ ਮਨੁੱਖ ਜ਼ਰੂਰ ਨਾਲ ਲੈ ਜਾਵੇ, ਮਨੁੱਖ ਤਾਂ ਕੋਈ ਚੀਜ਼ ਨਾਲ ਨਹੀਂ ਲੈ ਜਾਂਦਾ, ਸਰੀਰ ਨਹੀਂ ਨਾਲ ਜਾਂਦਾ, ਸੋਨਾ ਚਾਂਦੀ ਨਾਲ ਨਹੀਂ ਜਾਂਦਾ, ਇਹ ਕੱਪੜੇ ਨਾਲ ਨਹੀਂ ਜਾਂਦੇ। ਜਦੋਂ ਕੋਈ ਪ੍ਰਾਣੀ ਗੁਜ਼ਰ ਜਾਂਦਾ ਹੈ, ਜਿਨ੍ਹਾਂ ਲੋਕਾਂ ਨੇ ਕਦੇ ਉਸ ਵਿਅਕਤੀ ਨੂੰ ਫੁੱਲ ਨਾ ਪੇਸ਼ ਕੀਤਾ ਹੋਵੇ, ਕੱਪੜਾ ਵੀ ਪੇਸ਼ ਨਾ ਕੀਤਾ ਹੋਵੇ, ਉਸ ਦਿਨ ਤਾਂ ਉਹ ਵੀ ਫੁੱਲ ਚੜਾ ਦਿੰਦੇ ਨੇ, ਉਹ ਵੀ ਲੋਕ ਕੱਪੜਾ ਪਾ ਦਿੰਦੇ ਨੇ। ਵੀ ਬਰਾਦਰੀ ਏ, ਰਿਸ਼ਤੇਦਾਰੀ ਏ, ਲੋਕ ਕੀ ਕਹਿਣਗੇ। ਬਹੁਤੀ ਵਾਰੀ ਅਸੀਂ ਲੋਕਾਂ ਵਾਲਾ ਪੱਖ ਤਾਂ ਸੋਚਦੇ ਹਾਂ, ਵਾਹਿਗੁਰੂ ਵਾਲਾ ਪੱਖ ਨਹੀਂ ਸੋਚਦੇ। ਜੇ ਮੈਂ ਇਹ ਕੰਮ ਨਾ ਕੀਤਾ ਲੋਕ ਕੀ ਕਹਿਣਗੇ? ਪਰ ਅਸੀਂ ਇਹ ਕਦੇ ਸੋਚਿਆ ਨਾ ਸੇਵਾ ਕਰਦੇ ਹਾਂ ਨਾ ਸਿਮਰਨ ਕਰਦੇ ਹਾਂ, ਵਾਹਿਗੁਰੂ ਕੀ ਕਹੇਗਾ? ਇਹ ਤਾਂ ਕਦੇ ਨਹੀਂ ਸੋਚਿਆ, ਇਹ ਮਨ ਦੇ ਅੰਦਰ ਕਦੇ ਖਿਆਲ ਨਹੀਂ ਆਇਆ। ਬਿਰਾਦਰੀ ਦਾ ਖਿਆਲ ਆਉਂਦਾ ਹੈ, ਰਿਸ਼ਤੇਦਾਰੀ ਦਾ ਖਿਆਲ ਆਉਂਦਾ ਹੈ, ਦੁਨੀਆਂ ਦਾ ਲੋਕਾਂ ਦਾ ਖਿਆਲ ਆਉਂਦਾ ਹੈ, ਪਰ ਜਿਹੜਾ ਅੰਗ ਸੰਗ ਤੇ ਹਮੇਸ਼ਾ ਨਾਲ ਹੈ, ਕਦੇ ਖਿਆਲ ਨਹੀਂ ਆਇਆ। ਕਦੇ ਵੀ ਕੋਈ ਵੀ ਮਨੁੱਖ ਭੁੱਲ ਨਹੀਂ ਕਰ ਸਕਦਾ, ਕਦੇ ਵੀ ਕੋਈ ਆਦਮੀ ਗੁਨਾਹ ਨਹੀਂ ਕਰ ਸਕਦਾ ਜੇ ਉਹਦੇ ਸਾਹਮਣੇ ਇਹ ਖਿਆਲ ਰਹੇ ਜੇ ਮੈਂ ਭੁੱਲ ਕੀਤੀ ਵਾਹਿਗੁਰੂ ਮੇਰੇ ਨਾਲ ਹੈ ਤੇ ਮੈਨੂੰ ਵਾਹਿਗੁਰੂ ਕੀ ਕਹੇਗਾ। ਜਦੋਂ ਉਹਦੇ ਦਰ ਤੇ ਜਾਵਾਂਗੇ, ਕਿਆ ਮੁਖ ਲੈ ਕੇ ਜਾਹੇਗਾ ਮਾਰੂ ਕਬੀਰ ਜੀ, ਉਹਦੇ ਸਾਹਮਣੇ ਕਿਹੜਾ ਮੂੰਹ ਵਿਖਾਲਾਂਗੇ, ਕਿਹੜਾ ਮੂੰਹ ਲੈ ਕੇ ਜਾਵਾਂਗੇ? ਇਹ ਸਾਨੂੰ ਖੌਫ ਨਹੀਂ, ਇਹ ਸਾਨੂੰ ਭੈ ਨਹੀਂ, ਇਹ ਸਾਨੂੰ ਡਰ ਨਹੀਂ। ਬੇਨਤੀ ਕਰ ਰਿਹਾ ਸਾਂ, ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਧਰਤੀ ਦਾ ਮਾਲਕ ਹੈ, ਕੋਈ ਚੀਜ਼ ਸਾਡੇ ਨਾਲ ਨਹੀਂ ਜਾਂਦੀ, ਸਰੀਰ ਨਹੀਂ ਜਾਵੇਗਾ। ਲੋਕ ਜਿਹੜੇ ਕੱਪੜੇ ਪਾ ਦਿੰਦੇ ਨੇ, ਕੁਝ ਲੋਕ ਤੇ ਉਂਝ ਉਤਾਰ ਲੈਂਦੇ ਨੇ ਵੀ ਚਲੋ ਗਰੀਬਾਂ ਗੁਰਬਿਆਂ ਨੂੰ ਦੇ ਦੇਵਾਂਗੇ, ਪਿੰਗਲਵਾੜੇ ਭੇਜ ਦੇਵਾਂਗੇ, ਹੋਰ ਕਿਸੇ ਗਰੀਬ ਨੂੰ ਦੇ ਦੇਵਾਂਗੇ ਪਿਆਲਾ ਖੋ ਸ੍ਰੀ। ਕਿਉਂਕਿ ਕਈ ਵਾਰੀ ਅਸੀਂ ਆਸ਼ਰਮਾਂ ਤੇ ਡੇਰਿਆਂ ਤੇ ਅਜਿਹੇ ਥਾਵਾਂ ਤੇ ਰਹਿਣ ਵਾਲੇ ਲੋਕਾਂ ਦੇ ਸੰਬੰਧ ਵਿੱਚ ਇਹੋ ਹੀ ਵਿਚਾਰ ਕਰਦੇ ਹਾਂ ਵੀ ਚਲੋ ਜੋ ਵੀ ਹੁੰਦਾ ਦੇ ਦੇਈਏ। ਇਹਨਾਂ ਵਿਚਾਰਿਆਂ ਨੂੰ ਕੀ ਫਰਕ ਪੈਂਦਾ, ਪਿੰਡਰਾਂ ਦੀ ਬਾਤ ਹੈ। ਉਂਝ ਤੇ ਮੇਰੀ ਕਦੇ ਵੀ ਡਿਊਟੀ ਮਹਾਂਪੁਰਸ਼ਾਂ ਵੱਲੋਂ ਨਹੀਂ ਸੀ ਲੱਗੀ ਵੀਰ ਪ੍ਰਸਾਦੀ ਮੰਗ ਕੇ ਲਿਆਉਣੀ। ਉਂਝ ਜਿਵੇਂ ਪੁਰਾਣੇ ਰਿਵਾਜ ਹੁੰਦੇ ਸਨ ਗੁਰਦੁਆਰਿਆਂ ਵਿੱਚ, ਡੇਰਿਆਂ ਵਿੱਚ, ਪਿੰਡਾਂ ਪੇਂਡੂ ਇਲਾਕਿਆਂ ਵਿੱਚ ਰੋਟੀਆਂ ਪ੍ਰਸਾਦੀਆਂ ਲਿਆਂਦੀਆਂ ਜਾਂਦੀਆਂ ਸਨ, ਤੇ ਸਾਧੂ ਮਹਾਤਮਾ ਆਪਣੇ ਸ਼ਾਗਿਰਦਾਂ ਨੂੰ ਆਪਣੇ ਚੇਲਿਆਂ ਨੂੰ ਆਰਡਰ ਕਰਦੇ ਸਨ, ਹੁਕਮ ਕਰਦੇ ਸਨ ਵੀ ਜਾਓ। ਮੇਰੀ ਕਦੇ ਡਿਊਟੀ ਨਹੀਂ ਸੀ ਲੱਗੀ ਕਿਉਂਕਿ ਸਾਨੂੰ ਪੜਾਤੂਆਂ ਵਿੱਚ ਸਮਝਿਆ ਜਾਂਦਾ ਸੀ ਪਿਆਲਾ ਖੋ ਸ੍ਰੀ ਵਾ। ਤੇ ਇਹੋ ਜਿਹੀ ਸੇਵਾ ਜਿਹੜੇ ਵਿਦਿਆਰਥੀ ਪੜ੍ਹਾਈ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਸਨ ਲੈਂਦੇ ਉਹਨਾਂ ਦੀ ਹੁੰਦੀ ਸੀ ਵੀ ਪੜ੍ਹਨ ਵਾਲੇ ਆਰਾਮ ਨਾਲ ਪੜ੍ਹੀ ਜਾਣ। ਪਰ ਸਾਡੇ ਦਿਲ ਦਿਮਾਗ ਵਿੱਚ ਇਹ ਖਿਆਲ ਵੀ ਮਨ ਵਿੱਚ ਹਉਮੈ ਨਾ ਰਹੇ, ਮਨ ਵਿੱਚ ਅਹੰਕਾਰ ਨਾ ਰਹੇ, ਇੱਕ ਦੋ ਦਿਨ ਮਹਾਤਮਾ ਦੇ ਪੁੱਛੇ ਤੋਂ ਬਿਨਾਂ ਪ੍ਰਸਾਦੀਆਂ ਮੰਗਣ ਵਾਲੇ ਦੇ ਨਾਲ ਜਾਣਾ ਸ਼ੁਰੂ ਕਰ ਦਿੱਤਾ। ਕਿਉਂਕਿ ਜਦੋਂ ਪਿੰਡਰਾਂ ਆਉਂਦੇ ਸਨ ਫਿਰ ਕਲਾਸ ਨਹੀਂ ਸੀ ਹੁੰਦੀ, ਸੰਥਿਆ ਨਹੀਂ ਸੀ ਹੁੰਦੀ, ਸਮਾਗਮ ਦਾ ਇੰਤਜ਼ਾਮ ਕਰਨ ਲਈ ਵਿਦਿਆਰਥੀਆਂ ਦੀਆਂ ਵੱਖਰੀਆਂ ਵੱਖਰੀਆਂ ਡਿਊਟੀਆਂ ਲੱਗਦੀਆਂ ਸਨ। ਤੇ ਉਹਨਾਂ ਦਿਨਾਂ 'ਚ ਕੁਝ ਪੜਾਕੂ ਗਰੁੱਪ ਨੂੰ ਮੌਕਾ ਮਿਲ ਜਾਂਦਾ ਸੀ, ਤੋ ਅਸੀਂ ਵੀ ਇੱਕ ਦੋ ਦਿਨ ਗਏ ਪ੍ਰਸਾਦੀ ਵਾਲੇ ਦੇ ਨਾਲ। ਇੱਕ ਦਿਨ ਕੀ ਦੇਖਿਆ, ਇੱਕ ਮਾਤਾ ਦਾ ਪੁੱਤਰ ਆ ਬਿਮਾਰ, ਤੇ ਮਾਤਾ ਨੇ ਉਹਦੇ ਉੱਪਰ ਰੋਟੀ ਵਾਰ ਕੇ, ਜਦੋਂ ਉਹ ਗੋਰਖਾ ਸਿੰਘ ਹੁੰਦਾ ਸੀ ਪਿਆਲਾ ਖੋ ਸ੍ਰੀ ਵਾਰ, ਉਦੋਂ ਉਹ ਪ੍ਰਸਾਦੀਆਂ ਲਿਆਂਦਾ ਹੁੰਦਾ ਸੀ, ਜਦੋਂ ਉਹਨੂੰ ਪ੍ਰਸਾਦਾ ਦੇਣ ਲੱਗੀ ਉਹਨੇ ਬੜੇ ਪਿਆਰ ਨਾਲ ਕਿਹਾ, ਮਾਂ ਜੀ ਉਹ ਜਿਹੜਾ ਤੁਹਾਡਾ ਕੱਟਾ ਲੇਟਿਆ ਹੋਇਆ ਨਾ, ਇਹ ਰੋਟੀ ਉਹਦੇ ਸਿਰ ਉੱਪਰ ਵੀ ਵਾਰ ਕੇ ਦੇ ਦਿਓ, ਅਸੀਂ ਤਾਂ ਵੀ ਖਾ ਜਾਣੀ ਹੈ। ਅਖੇ ਸਾਨੂੰ ਕੀ ਫਰਕ ਪੈਂਦਾ, ਨਾ ਕੋਈ ਸਾਡਾ ਅੱਗਾ ਹੈ ਨਾ ਕੋਈ ਪਿੱਛਾ ਹੈ। ਤੋ ਬੇਨਤੀ ਕਰ ਰਹੇ ਸਾਂ ਕਿ ਕਈ ਵਾਰੀ ਲੋਕ ਇਹ ਸੋਚਦੇ ਨੇ ਮੁਰਦੇ ਦੇ ਕੱਪੜੇ ਕਫਨ ਉਤਾਰ ਲਓ ਤੇ ਪਿੰਗਲਵਾੜੇ ਭੇਜ ਦਿਓ, ਜਾਂ ਕਿਸੇ ਹੋਰ ਅਨਾਥ ਵਿਦਿਆਲੇ ਆਸ਼ਰਮ ਭੇਜ ਦਿਓ। ਉਤਾਰ ਲੈਂਦੇ ਨੇ ਔਰ ਦੇ ਦਿੰਦੇ ਨੇ, ਪਾਉਣ ਵਾਲੇ ਪਾ ਲੈਂਦੇ ਨੇ, ਉਹਦੇ ਨਾਲ ਫਰਕ ਵੀ ਕੋਈ ਨਹੀਂ ਪੈਂਦਾ। ਪਿਆਲਾ ਖੋ ਸ੍ਰੀ ਵਾ, ਉਂਝ ਵੀ ਸ੍ਰੀ ਵਾਜ ਹੈ। ਜਦੋਂ ਕੋਈ ਪ੍ਰਾਣੀ ਗੁਜ਼ਰ ਜਾਂਦਾ ਹੈ ਉਹਦੇ ਨਿਮਿਤ ਲੋਕ ਪਾਠ ਕਰਨ ਵਾਲਿਆਂ ਨੂੰ, ਕੀਰਤਨੀਆਂ ਨੂੰ, ਕਥਾ ਵਾਲਿਆਂ ਨੂੰ ਕੱਪੜੇ ਦੇ ਦਿੰਦੇ ਨੇ, ਅਸੀਂ ਉਹ ਸੁੱਟਦੇ ਤਾਂ ਨਹੀਂ ਆ। ਪਿਆਲਾ ਖੋ ਸ੍ਰੀ ਵਾ, ਤੋ ਬੇਨਤੀ ਕਰ ਰਿਹਾ ਸਾਂ, ਉਹ ਕੱਪੜੇ ਉਤਾਰੇ ਜਾਂਦੇ ਨੇ, ਨਾ ਵੀ ਉਤਰਨ ਤਾਂ ਅੱਗ ਲੱਗ ਕੇ ਜਲਾ ਦਿੰਦੀ ਏ, ਸਰੀਰ ਜਲ ਜਾਂਦਾ ਹੈ, ਧਰਤੀ ਕੋਈ ਕਿਸ ਤਰ੍ਹਾਂ ਲੈ ਜਾਵੇਗਾ। ਦਸ਼ਮੇਸ਼ ਪਿਤਾ ਜੀ ਦਾ ਆਪਣਾ ਹੀ ਕਥਨ ਹੈ, ਰਾਵਣ ਕੇ ਮਹਿਰਾਵਣ ਕੇ ਮੁੰਨ ਕੇ ਨਲ ਕੇ ਨਾ ਚਲਤੇ ਚਲੀ ਗਉ, ਭੋਜ ਦਿਲੀ ਪਤ ਕੌਰਵ ਕਉ, ਨਹੀਂ ਸਾਥ ਓ ਰਗਨਾਥ ਬਲੀ ਕਉ, ਸੰਗ ਚਲੀ ਅਬ ਲਉ ਨਹੀਂ ਕਾਹੂ ਕੇ, ਸਾਚ ਕਹੋ ਅਗ ਔਗ ਦਲੀ ਸਾਓ, ਚੇਤ ਰੇ ਚੇਤ ਅਚੇਤ ਮਹਾਂ ਪਸ, ਕਾਹੂ ਕੇ ਸੰਗ ਚਲੀ ਨਾ ਹਲੀ ਹਉ। ਦਸਮ ਗ੍ਰੰਥ ਪਿਆਲਾ ਖੋ ਸ੍ਰੀ ਵਾ, ਕਹਿਣ ਲੱਗੀ ਰਾਮ ਵੀ ਚਲਾ ਗਿਆ। मैं रावण भी चला गया, रावण भी चला गया, दलीप भी चला गया, सारे चले गए ने, मैं उथे दी उथे ही बैठी हुई हां। जेड़े दावा करते सन उठ के चले गए ने। हां मैं जरूर उन्होंने जेड़े मेरे ऊपर जोर दी पैर मार दे सन, जोर दी मैनू ठोकर मार के इस कहंदे सन, मेरे पैर दे भार नाल, मेरे कदम राखन नाल धरती भी कंबदी है, वक्त आया मैं उन्होंने अपनी खाक विच मिला दिता। प्याला खो श्रीवा फरीदा खाक ना निंदी है, खाकू जेड ना कोहे, जीव दया पैरां तले मोया उपर होए। सलोक शेख फरीद के मिट्टी जिसनु मलुक मिट्टी ही समझदा है। एक दिन वक्त आउंदा है जदों ओहो मिट्टी मनुख दे शरीर नु खा जांदी है, नाश कर दिंदी है। हजूर कहंदे ने जमीन नु ओ धरती दा मालिक है। कुरान मजीद विच एक थां खुदावंद करीम ने हुक्म कीता है, ए धरती अल्लाह दी है, ए धरती खुदा दी है, जिस ते ओ कर्म करदा है, जिस ते ओ रहमत करदा है, उस मनुख नु थोड़े देर लई इस धरती दा राज दे दिंदा है। ते जेड़े लोग इस धरती दे राज भाग नु खुदावंद करीम दा राज भाग समझ के खिदमत करदे ने, उहनां ने ते उपर ते ओहदी इनायत हो जांदी है। ते जेड़े लोग इस धरती नु अपनी समझ के लोगां ते जुल्म सितम करके खुदा तो गुमराह हो जांदे ने, ओ इस खाक विच मिल जांदे ने, फिर उठदे नहीं। उठाइए भी जगाइए भी ते जाग नहीं आंदी। इसलिए धरती दा मालक भी ओहो है, ते जमीन नु ओ अकाल पुरख वाहिगुरु, जमीन नु ओ धरती दा मालक है, समा आसमान दी रचना करन वाला है, आसमान दा भी ओ मालक है, सच्चे पातशाह ओ सच्चा पातशाह है, ओ झूठा पातशाह नहीं, सतगुर सच्चा पातशाह, तेरे भवन जग तिस दा बनजारा। भाई साहब गुरदास जी,
खुदावंत इज्जत जमीनो जमा,
ओ खुदावंत इज्जत, इज्जत इको एक, जिवें सस्ता है इवें इज्जत है, इको एक, ओ अकाल पुरख वाहिगुरु जो है, ओ धरती ते समा आसमान दा खुदावंद मालक है, और दोना चीजा नू देन वाला बख्शिश करन वाला है।
कुनिंदस हार कस मकीनो मकान,
कुनिंदस हार कस मकीनो मकान, उस अकाल पुरख वाहिगुरु ने हार कस हार एक मकीनो मकाना विच रहन वाले लोग, मकान मकान मकाना नू ते मकाना विच मकीनो मकाना विच रहन वाले लोगा नू मकान भी उन्हें बनाए ने, ते मकाना विच रहन वाले मकीनो भी उन्हें बनाए ने, पर इनू इंज पढ़ना है मकीनो मकान, जिमे पढ़िया गया आराम नाल, मकीनो मक्का नहीं करना, वो फिर मक्का बन जावेगा, मक्की बन जावेगी। प्याला खो श्री वाह, लफज ओहो ही हुंदे ने, पर हर भाषा दा उचारण दा अपना अपना एक तरीका है। मकीनो मकान, ओने मकान भी बनाए ने, ते मकाना विच रहन वाले जीव, मकीनो मकाना विच रहन वाले जेड़े जीव ने ओ ही बनाए ने, मकान ओदे ने अनगिनत लोग, लखा आकाश लखा पताल ओदे मकान ने, बड़े वड्डे वड्डे मकान ने। प्याला खो श्री वाह, आ लोगां दे छोटे छोटे मकान ने, दो दो मंजे भी नहीं डंदे, ते गुरु दा किड्डा वड्डा मकान ने। प्याला खो श्री वाह, गुरु दा किड्डा वड्डा मकान ने, लोगां दे छोटे छोटे मकान, ते गुरु दा किड्डा वड्डा मकान है। ते बंबई विच तां होर सिस्टम है, इत्थे तां जे होर सिस्टम नहीं, छोटे छोटे मकाना विच इक वड्डा उच्चा मंजा इक ओहदे तों होर छोटा इक ओहदे नीचे, जिवें ट्रेन विच सफर करिए ते सौण वालियां सीटां मिलदियां ने। प्याला खो श्री वाह, इवें उत्थे दा सिस्टम है, पर इत्थे ओह चीज नहीं, पर गुरु दा मकान कितना वड्डा है, इसे तरह ओहदे मकान आ छोटे छोटे कमरे नहीं, जितने लोग ने, लखा आकाश लखा पताल। कुरान वाले ते पुराना वाले कहंदे ने 14 लोग ने, 14 तबक ने, पर नाम सिर्फ बदले ने, थ्योरी दोनों दी इको जी है, इको ही पक्ष है। 14 लोग, 7 धरती दे नीचे, 7 धरती दे उपर, 14 हो गए। हां उन्हें ए मकान बनाए ने, लखा आकाश लखा पताल बनाउन वाला ए मकान बनाउन वाला है, मकीनो इना विच रहन वाले तमाम जीव भी उसे ने बनाए ने, सारे जीवां दी रचना करन वाला भी वो आप है जी।
हम अज पीर मोरा है, हम अज पीर ताना,
पिछे अकाल उस्तत विच गरीब निवाज दशमेश पिता जी फुरमा आए ने हाथी की चिंगार पल पाछे पहुंचत ताहे चीटी की चिंगार पहले ही सुनियत है। अकाल उस्ताद दसम ग्रंथ उसे वाल इशारा कर रहे ने हम आज भी इस प्रकार जो मोर है मोर पी बुढ़ी बड़ी पुरानी कीड़ी जड़ी है पीर कीड़ी मोर है कीड़ी पीर पुरानी बुढ़ी कहने ने बुजुर्ग कीड़ी जड़ी लंबी उम्र वाली कीड़ी जड़ी है वो भी उस अकाल पुरख वाहिगुरु तो ही आसे उस अकाल पुरख वाहिगुरु से उस अकाल पुरख वाहिगुरु तो ही बुजुर्ग कीड़ी पुरानी कीड़ी बुढ़ी कीड़ी दा शरीर बने ते हम आज फील तन ऐसे प्रकार ही उस अकाल पुरख वाहिगुरु ने ही फील शरीर हाथी वडे वडे हाथी फील बाबी बल्द पखावज कौआ ताल बजावे पहर चोलना गधा नाचे पैसा भगत करावे राजा राम ककरिया बरे पकाए के न बूझ न हारे खाए बैठ सिंह करपान लगावे किस गलौरे लियावे आशा कबीर जी फील दा मतलब है हाथी रबाबी दा मतलब रबाब बजाउंदा है हुन हाथी दा रबाब नाल की तअल्लुक अंती साज बड़िया नरम तरबा हुंदियां ने प्याला खो श्री वाह बड़िया नरम तरबा बड़ी कोमल ए चीज हुंदी है संगीत दी रबाब कोमल साज है दिल ते दिमाग नु टुंबदा है ताइए ते गुरु परमेश्वर ने इनू चुनिया सी भई रबाब बनाउणा है जेड़ा पहला मौजूद नहीं सी एक नवा साज जिसनु वाहिगुरु ने अपने हथी बनाया प्याला खो श्री वाह जदों वह वजदा सी पंछी भी टिक जांदे सन जदों ओहदे विचों धुनी निकलदी सी अभिमानी अहंकारी जुलमी लोग भी कदमां ते सिर रख देंदे सन प्याला खो श्री वाह पर हाथी दा की मतलब हाथी किवें रबाब जावेगा हाथी ने ते रबाब तोड़ देने पर जदों उस अकाल पुरख वाहिगुरु की कृपालता हो जाती है ओदा सुभाव भी नरम हो जाता है ओदा सुभाव भी नरम हो जाता है वह भी यह कुछ करने वास्ते तैयार हो जाता है उस प्रभु की कृपालता फील रबाबी हाथी भी रबाब बजाउण लग पिया फील तन कहने हाथी का शरीर भी उस अकाल पुरख वाहिगुरु तो बने है महापुरुष इस शब्द की तकरीबन 14 प्रकार की व्याख्या करते सन फील रबाबी बल्द पखावज उन्होंने बन आती सी प्याला खो श्री वाह इस ते जो व्याख्या करते पढ़ाने 14 मजमून बयान करया करते पर वो सिर्फ वो ही कर सकते सन सानू ते सुन के भी याद नहीं रहा तो दी व्याख्या तो बहुत बड़ी बात है पर शब्द लै रहे हैं फील तन हाथी का शरीर भी उसे अकाल पुरख वाहिगुरु ने बनाया है जे वह चाहे तो हाथी नू भी रबाबी बना सकता है ओदे तो भी नरम नरम ते कोमल संगीत निकलवा सकता है पर ये तां सुन वाले भावे झूमदे ने पर पता किस तरह है जो धुनी किवें निकलती है कहंदे ने जो तुन तार से निकली वो सब ने सुनी है पर जो तार पे गुजरी वो किस दिल को पता है साहिर लुधियानवी प्याला खो श्री वाह कहंदे ने तार विचों सजेड़ी आवाज निकली वो लोगा ने ते सुनी वो नचण कुदण लग पै भी वाह वाह क्या कमाल कर दिता है पर जेड़ी उस तार उपर गुजर दिए धुनी कढ़न वेले वो ते उस तार नू ही पता है कहंदे ने पर इसे तरह जिन्ना ने फुल पैरां विच मसल दिते उन्हां नू की पता है फुल उगाए किस तरह मेहनत कितनी करनी पई पर फिर फुल ओ जिन्हां नू आप नू खुशबू नहीं आप फुल खुशबू नहीं प्राप्त कर दे हम फूल हैं लाए हैं औरों के लिए खुशबू प्याला खो श्री वाह बस अपने लिए ले दे के एक खार मिला है अपने वास्ते ते कंडे ही कंडे ने फुल लोगां वास्ते ने दूसरे वास्ते ने तो इथे वर्णन कर रहे ने उस अकाल पुरख वाहिगुरु तो ही हाथी दे शरीर बने ने शाह कि बुजुर्ग कीड़ी बुढ़ी कीड़ी भी उसने बनाई है हाथी भी उन्हें बनाया है ओदे वास्ते दोना इको रहे ने ओदे वास्ते दोना इको एक बरोबर ने दोना विच कोई फर्क नहीं जी
के आज जनवाज अस्तो गाफल शिकाना
ओ जो अकाल पुरख वाहिगुरु है कि आज जनवाज अस्तो गाफल शिकन आज अर्थ है गरीब पर खाली कहन वाला ही गरीब न होवे जिवें असी कहने आ उपरों ते कही दा जी असी बड़े भुलनहार असी दास हां पर अंदरों भाव हुंदा है मेरे वर्गा कोई कीर्तनिया नहीं मेरे वर्गा कोई पाठी नहीं मेरे वर्गा कोई कथाकार नहीं मेरे वर्गा कोई ऐसा हो ही नहीं सकता, अंदर ये पाप हुंदा है प्याला खोहो श्री वा, पर नहीं मनो न गरीब हो गए। जिस दे मन दे अंदर आजस्ता आ जाती है, जेडे लफज अंदरों निकलते ने उन्हों का कुछ होर ही पाप हुंदा है, उन्हों का असर कुछ होर ही हुंदा है। उपरों दे दास कहन नू बहुत हुंदे ने प्याला खो श्री वा, असि वो भी दास देखे ने जेडे संगत विच खलो के कहंदे ने साध संगत जी असि ते तुहाडे दास हां, पर लाठियां लेके खलोते हुंदे ने नाल प्याला खो श्री वा। संगत जे किसी गल का विरोध करे उन्हां दी सहमति ना होवे ते लाठियां भी उलरदियां ने। एहो जे दास गुरु नू परवान नहीं, एहो जे दास गुरु नू मंजूर नहीं, गुरु नू वो दास मंजूर है सचमुच जेड़ा अंदरों दास बन जावे ते जिसके हिरदे चो ए धुनी निकले राख हो राखनहार दयाला नानक करके गोले तनाशरी महला पंजवा। तुमरी शरण तुम्हारी आसा तुम ही सजन सुहेले, राखो राखनहार दयाला नानक करके गोले तनाशरी महला पंजवा। ओ दास ने ओ भी ते कोई दास ही ना, ओ भी कोई सेवक सी। जदों गुरु अर्जन देव जी ने इटां दे काम करन वालियां तों पुछया अमृत सरोवर हरमंदर साहब दी तामीर करनी है, इटां बड़ियां पक्कियां चाहीदियां ने, क्योंकि अब चल नीव धरी गुर नानक नित नित चढ़ै सवाई सूही छंत महला पन्ना। कुछ लोगां ने जिन्हां नूं तजर्बा सी उन्हां ने आख्या सच्चे पातशाह इटां रंगीन भी होणगियां लाल भी होणगियां पकणगियां भी अच्छियां, पर जे आदमियां दा मैला पठियां विच पाया जावे हुण ये काम बड़ा औखा है, ये काम बड़ा मुश्किल है। प्याला खो श्री। जिस वेले बच्चे दा जन्म हुंदा है उहदे नाम अगे किहदा नाम लिखवांदे ने, पिता दा कि माता दा? ये सुनिया इत्थे मां दा भी नाम नाल लिखवांदे ने प्याला खो श्री वाह। पूरा मैनूं पता नहीं, मैनूं माफ करना। नाम लिखवांदे ने साडे देश विच बाप दा, बच्चे दे नाम दे अगे फलाने दा पुत्तर बाप दा नाम लिखवाया जांदा है। पर जे किते बच्चा पेशाब कर देवे, जे बच्चा शरीर क्रिया कर देवे, बाप उत्थों ही नीचे सुटदा है प्याला खो। गिराएगा नहीं तां उंज धरती तक नीचे लै जावेगा, इहनूं सट ना लगे उतार लै संभाल अपने पुत्तर प्याला खो। ते मां की करेगी, हस पवेगी, उहदे मैले कपड़े साफ कर देवेगी, फिर सोहणे कपड़े पा के चमका के फिर कहेगी लो अपने पुत्र नूं खिडाओ प्याला खो श्री वा। इसे ही तरह ये गल बहुत औखी, एक बाप अपने बच्चे वास्ते गल नहीं कर सकता, ओदी मैल ओदा विष्टा नहीं साफ करदा, दूसरियां दा मैला कौन चुके। पर राय दित्ती गई सी हुण इत्या दी सेवा करदे सन भाई बहलो प्याला खो श्री वा। भाई बहलो जी इटां दी पकान दी सारी सेवा उन्हां दी जिम्मे सी, इटां बनानियां इटां पकानियां ए भाई बहलो दी जिम्मेदारी सी। हुण गुरु अर्जन देव जी ने ते नहीं कहा भाई बहलो तू चुक टोकरी ते तू ए सेवा कर, सियाने लोग तां इशारा देखदे ने प्याला खो श्री वा। सियाणियां लई ते इशारा ही काफी हुंदा है, कुछ नहीं कहा गुरु अर्जन देव जी। भाई बहलो जी इटां बनांदे सन, टोकरी चुक लीती खुरपा लै लीता, जिथे भी मिलता है आदमियां दा मैला इकट्ठा करके पठे विच पाई जांदे ने, पठे विच पांदे ने। जदों इटां निकलियां इटां कढ़ियां गईयां उहदा रंग भी रंगीन सी, इटां दी पक्याई भी पक्की सी। गुरु भाई बहलो ते गुरु नानक दुरठा है ते प्रसन्न होया प्याला खो श्री। पर गुरु की इटां लई इनी कालन कालन वाला ए सेवा करन वाला अज कोई सिख गुरुद्वारियां दी टट्टियां जे साफ करदा है ओनू भाई बहलो दी प्रेरणा प्याला खो श्री वा। अज कोई सिख जे सेवा बिना किसे किरणा तो नफरत तो करदा है ते ए भाई बहलो दी कमाई है। पर भाई बहलो ए सेवा दे सदके सब तो पहला राजभाग हुक्म हासिल जे प्राप्त होया ते भाई बहलो दे परिवार नूं प्याला खो श्री वा। ਬੇਨਤੀਆਂ ਕਰ ਰਿਹਾ ਸਾਂ। ਬੜੀ ਔਖੀ ਹੈ, ਬੜੀ ਵੱਡੀ ਸੇਵਾ ਹੈ, ਇਹ ਕਰਨੀ ਮੁਸ਼ਕਲ ਹੈ, ਪਰ ਜਿਸ ਤੇ ਉਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ, ਗੱਲੀ ਬਾਤੀ ਲਫਜ਼ਾਂ ਦੇ ਨਾਲ ਅਸੀਂ ਸਾਰੇ ਦਾਸ ਕਹਿੰਦੇ ਹਾਂ, ਸੇਵਕ ਕਹਿੰਦੇ ਹਾਂ, ਪਰ ਜਦੋਂ ਅਮਲੀ ਜੀਵਨ ਆਉਂਦਾ ਹੈ ਉਦੋਂ ਬਹੁਤ ਘੱਟ ਮਿਲਦਾ। ਲੱਖੋ ਸ੍ਰੀ ਵਾਹ, ਡਾਕਟਰ ਮੁਹੰਮਦ ਇਕਬਾਲ ਨੇ ਕਿਹਾ, ਮੁਝੇ ਉਹ ਮਰਦੇ ਮਜ਼ਾਹਦ ਨਜ਼ਰ ਨਹੀਂ ਆਤਾ, ਹੋ ਜਿਸ ਕੀ ਰਗੋ ਉਹ ਦਿਲ ਮੇ ਖੂ ਕਿਰਦਾਰ। ਲੱਖੋ ਸ੍ਰੀ, ਬੜੇ ਲੋਕ ਮਿਲਦੇ ਨੇ, ਬਹੁਤ ਲੋਕਾਂ ਦਾ ਸਾਹਮਣਾ ਹੁੰਦਾ, ਪਰ ਮੈਨੂੰ ਕਦੇ ਉਹ ਮਰਦ ਮਜ਼ਾਹਦ ਬਹਾਦਰ ਮਨੁੱਖ ਨਹੀਂ ਮਿਲਦਾ ਜਿਸ ਦੇ ਦਿਲ ਵਿੱਚ, ਜਿਸ ਦੀਆਂ ਰਗਾਂ ਵਿੱਚ ਕਮਾਈ ਦਾ ਕਰਨੀ ਦਾ ਖੂਨ ਹੋਵੇ। ਪਿਆਲਾ ਖੋ ਸ੍ਰੀ ਵਾਹ। ਇਸ ਵਾਸਤੇ ਹਜ਼ੂਰ ਕਹਿ ਰਹੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਆਜਿਜ਼ ਨਿਵਾਜ਼ ਅਸਤੋ ਗਾਫਲ ਸ਼ਿਕਨ, ਗਰੀਬਾਂ ਨੂੰ ਨਿਵਾਜ਼ ਦਰਥ ਹੈ, ਉੱਚਿਆਂ ਉਠਾਉਣ ਵਾਲਾ ਹੈ, ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਗਰੀਬਾਂ ਨੂੰ ਉੱਚਿਆਂ ਉਠਾਉਣ ਵਾਲਾ ਹੈ, ਗਾਫਲ ਸ਼ਿਕਨ ਅਹੰਕਾਰੀਆਂ ਨੂੰ, ਪਰਮਾਦੀਆਂ ਨੂੰ, ਪਾਰਬ੍ਰਹਮ ਪਰਮੇਸ਼ਵਰ ਦੇ ਸਾਹਮਣੇ ਤਕੱਬਰ ਖੁਦੀ ਕਰਨ ਵਾਲਿਆਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਸ਼ਿਕਨ ਪਾਸ਼ ਪਾਸ਼ ਕਰ ਦਿੰਦਾ ਹੈ, ਟੁਕੜੇ ਟੁਕੜੇ ਕਰਨ ਵਾਲਾ ਹੈ, ਤੋੜਨ ਵਾਲਾ ਹੈ। ਜਿਵੇਂ ਪੱਥਰ ਸ਼ੀਸ਼ੇ ਤੇ ਪੱਥਰ ਮਾਰੀਏ ਤੇ ਸ਼ੀਸ਼ਾ ਟੁਕੜੇ ਟੁਕੜੇ ਹੋ ਜਾਂਦਾ ਹੈ, ਇਵੇਂ ਉਹ ਅਕਾਲ ਪੁਰਖ ਵਾਹਿਗੁਰੂ ਗਾਫਲਾਂ ਨੂੰ ਅਹੰਕਾਰੀਆਂ ਨੂੰ ਟੁਕੜੇ ਟੁਕੜੇ ਕਰਨ ਵਾਲਾ ਹੈ ਜੀ। ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਸਦਾ ਨਾਮ ਹੈ। ਦੁਨੀਆਂ ਵਿੱਚ ਬੜੀ ਦੌੜ ਲੱਗੀ ਹੋਈ, ਸਾਡਾ ਨਾਮ ਹੋਵੇ, ਅਸੀਂ ਵੀ ਉਸੇ ਪੱਖ ਨਾਲ ਹੀ ਤੁਰੇ ਜਾ ਰਹੇ ਹਾਂ। ਪਿਆਰ ਲੱਖੋ ਸ੍ਰੀ ਵਾਹ। ਜਿਵੇਂ ਕਹਿੰਦੇ ਨੇ, ਤੁਮ ਵੀ ਚੱਲੇ ਚੱਲੋ ਕਿ ਜਹਾਂ ਤੱਕ ਦੁਨੀਆਂ ਚੱਲੇ, ਤੁਸੀਂ ਵੀ ਦੁਨੀਆਂ ਨਾਲ ਤੁਰੇ ਚੱਲੋ, ਜਿਵੇਂ ਦੁਨੀਆਂ ਚੱਲਦੀ ਉਵੇਂ ਚੱਲੇ ਚੱਲੋ। ਪਰ ਇਹ ਜ਼ੌਕ ਦਾ ਖਿਆਲ ਹੈ, ਗੁਰੂ ਨਾਨਕ ਦੇਵ ਜੀ ਦੇ ਸਾਧਕ ਦਾ ਇਹ ਵਿਚਾਰ ਨਹੀਂ। ਜਿੱਥੇ ਦੁਨੀਆਂ ਨਾਮ ਦੀ ਦੌੜ ਰਹੀ ਹੈ, ਅਸੀਂ ਵੀ ਨਾਮ ਵਾਸਤੇ ਦੌੜ ਰਹੇ ਹਾਂ। ਹਰ ਆਦਮੀ ਚਾਹੁੰਦਾ ਹੈ ਮੇਰਾ ਨਾਮ ਹੋਵੇ, ਹਰ ਆਦਮੀ ਚਾਹੁੰਦਾ ਹੈ ਮੇਰਾ ਨਾਮ ਹੋਵੇ। ਪਰ ਸਿੱਖ ਨੂੰ ਤਾਂ ਇਹ ਹੁਕਮ ਸੀ ਕਿ ਕਦੇ ਦੁਨੀਆਂ ਵਿੱਚ ਉਹਨੂੰ ਪ੍ਰਸਿੱਧੀ ਪ੍ਰਾਪਤ ਹੋ ਜਾਵੇ, ਤੇ ਫਿਰ ਉਹ ਇਹ ਸਮਝੇ ਮੇਰੀ ਤਾਰੀਫ ਤਾਂ ਕੋਈ ਨਹੀਂ, ਤਾਰੀਫ ਤਾਂ ਤੇਰੀ ਹੀ ਹੋ ਰਹੀ ਹੈ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ, ਸੂਹੀ ਮਹੱਲਾ ਚੌਥਾ ਅਸਪਦੀਆ। ਲੋਕ ਤਾਰੀਫ ਕਰਦੇ ਨੇ ਤੇ ਤੇਰੀ ਤਾਰੀਫ ਹੈ, ਤੇ ਜੇ ਲੋਕ ਕੁਝ ਕਰਮਾਂ ਦੇ ਕਰਕੇ, ਕਰਨੀ ਦੇ ਕਰਕੇ ਨੀਵਾਂ ਸਮਝਦੇ ਨੇ, ਤੇ ਫਿਰ ਵੀ ਤੇਰਾ ਦਰ ਤਾਂ ਨਹੀਂ ਛੱਡਣਾ, ਫਿਰ ਵੀ ਤੇਰੇ ਘਰ ਦਾ ਤਿਆਗ ਤਾਂ ਨਹੀਂ ਕਰਨਾ, ਕਿਉਂਕਿ ਇਹ ਕਮਜ਼ੋਰੀ ਮੇਰੀ ਹੈ। ਅਗਰ ਮੈਨੂੰ ਕੋਈ ਬੁਰਾ ਕਹਿੰਦਾ ਹੈ, ਹੋ ਸਕਦਾ ਹੈ ਮੇਰੇ ਕਰਮ ਬਹੁਤ ਬੁਰੇ ਹੋਣ, ਉਹਦੇ ਵਿੱਚ ਤੇਰੀ ਜ਼ਿੰਮੇਦਾਰੀ ਤੇ ਨਹੀਂ, ਤੂੰ ਤੇ ਸਾਰੀਆਂ ਖੂਬੀਆਂ ਦਾ ਮਾਲਕ ਹੈ, ਉਹ ਮੇਰੀਆਂ ਕਮਜ਼ੋਰੀਆਂ ਨੇ। ਭਾਵੇਂ ਲੋਕ ਕੁਰਾਹੀਆ ਵੀ ਕਹਿਣ ਲੱਗ ਪੈਣ, ਕੁਰਾਹੀਏ ਦਾ ਡੂਬ ਵੀ ਕਹਿਣ ਲੱਗ ਪੈਣ, ਜਾਂ ਇਹ ਵੀ ਲੋਕ ਕਹਿੰਦੇ ਸਨ, ਲਾਹੌਰ ਦੇ ਸੋਢੀ ਆਏ, ਪਿਆ ਲੱਖੋ ਸ੍ਰੀ ਵਾਹ, ਲਾਹੌਰ ਦੇ ਸੋਢੀ ਆਏ, ਪੰਥ ਰਤਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ, ਇਸ ਇਲਾਕੇ ਦੇ ਇੱਕ ਬੜੇ ਸੁਲਝੇ ਹੋਏ ਸੋਢੀ ਮੋਗੇ ਆ ਕੇ ਕਹਿਣ ਲੱਗੇ, ਸੰਤ ਜੀ ਤੁਸੀਂ ਕੀ ਕਰਦੇ ਹੋ?